ਵਾਹਿਗੁਰੂ ਸਾਹਿਬ ਜੀਓ। ਤਵ ਕਾਨਨ ਆਵਾ ਇੱਕ ਭਾਰੀ, ਸਫਲ ਬਿਟਪ ਹੈ ਜਾਸ ਮਝਾਰੀ। ਪੁਸਪਨ ਪਤਰਨ ਸੋ ਬਹੁ ਸੁੰਦਰ, ਗਵਨੇ ਸ੍ਰੀ ਗੁਰੂ ਤਿਹ ਕੇ ਅੰਦਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਦੇਵਲੂਤ ਰਾਕਸ਼ਸ਼ ਨੂੰ ਸਤਿਗੁਰੂ ਮਹਾਰਾਜ ਨੇ ਰਾਕਸ਼ਸ਼ ਬੁੱਧੀ ਤੋਂ ਹਟਾ ਕੇ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ, ਪਾਵਨ ਪਵਿੱਤਰ ਉਪਦੇਸ਼ ਨਾਮ ਜਪਣ ਦਾ ਬਖਸ਼ਿਆ ਹੈ। ਦੱਸਿਆ ਹੈ ਕਿ ਕਿਸ ਪ੍ਰਕਾਰ ਪ੍ਰਹਿਲਾਦ ਜੀ ਤੁਹਾਡੇ ਵਿੱਚੋਂ ਹੋਏ ਨੇ, ਇਹਦੇ ਨਾਲ ਨਾਲ ਬਭੀਖਣ ਜੀ ਹੋਏ ਨੇ, ਉਹਨਾਂ ਨੇ ਨਾਮ ਜਪ ਕੇ ਸੰਸਾਰ ਸਾਗਰ ਤੋਂ ਪਾਰ ਉਤਰੇ ਨੇ। ਮਹਾਰਾਜ ਨੇ ਪ੍ਰਸ਼ਾਦਾ ਛਕਣ ਤੋਂ ਉਪਰੰਤ ਦੋਨਾਂ ਨੂੰ ਥੋੜ੍ਹਾ ਥੋੜ੍ਹਾ ਪ੍ਰਸ਼ਾਦਾ ਬਖਸ਼ਿਸ਼ ਕੀਤਾ ਹੈ। ਇਸ ਤਰ੍ਹਾਂ ਉਸ ਵਜ਼ੀਰ ਨੂੰ ਅਤੇ ਦੇਵਲੂਤ ਨੂੰ ਅੰਦਰ ਗਿਆਨ ਹੋ ਗਿਆ, ਪ੍ਰਕਾਸ਼ ਹੋ ਗਿਆ ਹੈ। ਬਾਕੀ ਦੇ ਵੀ ਸਾਰੇ ਨਾਮ ਜਪਣ ਵਾਲੇ ਪਾਸੇ ਲੱਗ ਗਏ ਨੇ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਇਸ ਪ੍ਰਕਾਰ ਸਾਰਿਆਂ 'ਤੇ ਹੁੰਦੀ ਚਲੀ ਗਈ। ਅੱਗੇ ਜੰਗਲ ਦੇ ਵਿੱਚ ਇੱਕ ਬੜਾ ਭਾਰੀ ਬਣ ਮਾਣੂਆਂ ਦਾ ਇਕੱਠ ਮਿਲਿਆ ਹੈ। ਸੋ ਜਿਹਨੇ ਬਾਕੀ ਸਾਰੇ ਦੌੜ ਗਏ, ਇੱਕ ਨੇ ਬੜੀ ਭਾਰੀ ਫਲਾਂ ਦੀ ਸੇਵਾ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ, ਛਕ ਲੈ ਭਾਈ ਫਲ, ਬੜੇ ਮਿੱਠੇ ਫਲ ਦੇ ਕੇ ਗਿਆ ਹੈ। ਔਰ ਮਹਾਰਾਜ ਨੇ ਉਸਦਾ ਕਲਿਆਣ ਵੀ ਕੀਤਾ। ਸੋ ਇਸ ਤਰ੍ਹਾਂ ਸਰਵਣ ਕੀਤਾ ਹੈ ਪ੍ਰਸੰਗ ਪਿਛਲਾ। ਅੱਗੇ ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਤਵ ਕਾਨਨ ਆਵਾ ਇੱਕ ਭਾਰੀ।
ਸਤਿਗੁਰੂ ਮਹਾਰਾਜ ਜੀ ਸੋਨਦੀਪ ਦੇ ਇਲਾਕੇ ਦੇ ਵਿੱਚ ਅਸਾਮ ਵਾਲੇ ਪਾਸੇ ਚਲੇ ਜਾ ਰਹੇ ਨੇ। ਫਿਰ ਇੱਕ ਬੜਾ ਭਾਰੀ ਕਾਨਨ ਜੋ ਹੈ ਜੰਗਲ ਆਇਆ।
ਸਫਲ ਬਿਟਪ ਹੈ ਜਾਸ ਮਝਾਰੀ,
ਜਿਸ ਦੇ ਵਿੱਚ ਬਹੁਤ ਸਾਰੇ ਸਹਿਤ ਫਲ ਦੇ ਬ੍ਰਿਛ ਹਨ ਭਾਰੇ।
ਪੁਸ਼ਪਨ ਪਤਰਨ ਸੋ ਬਹੁ ਸੁੰਦਰ,
ਕਈ ਤਾਂ ਬਹੁਤ ਜ਼ਿਆਦਾ ਫੁੱਲਾਂ ਦੇ ਨਾਲ ਲੱਦੇ ਪਏ ਨੇ, ਬਹੁਤ ਸੁੰਦਰ ਪੱਤੇ ਹਨ।
ਗਵਨੇ ਸ੍ਰੀ ਗੁਰ ਤਿਹ ਕੇ ਅੰਦਰ।
ਸ੍ਰੀ ਸੁਭਾਵਿਮਾਨ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਉਸ ਜੰਗਲ ਵਿੱਚ ਪ੍ਰਵੇਸ਼ ਕਰ ਗਏ ਨੇ।
ਖਰੇ ਤਰੋਵਰ ਬ੍ਰਿੰਦ ਉਤੰਗਾ,
ਬਹੁਤ ਸਾਰੇ ਦਰਖਤ ਜਿੱਥੇ ਨੇ ਉੱਚੇ ਉੱਚੇ ਜੰਗਲ ਦੇ ਵਿੱਚ ਖੜੇ ਹਨ ਭਾਈ।
ਇਹ ਬਨ ਮੈਂ ਇੱਕ ਬਿਹੰਗਾ,
ਪਰ ਹੈਰਾਨਗੀ ਦੀ ਗੱਲ ਹੈ ਕਿ ਉੱਥੇ ਇੱਕ ਵੀ ਪੰਛੀ ਨਜ਼ਰ ਨਹੀਂ ਆ ਰਿਹਾ।
ਜੰਬਕ ਕੇ ਹਰ ਬ੍ਰਿਕ ਨਾ ਕੁਰੰਗਾ,
ਨਾ ਹੀ ਉੱਥੇ ਗਿੱਦੜ, ਨਾ ਸ਼ੇਰ, ਨਾ ਹੀ ਕੋਈ ਬਘਿਆੜ, ਨਾ ਹਿਰਨ।
ਸੂਕਰ ਸਸਾ ਨਾ ਰੋਜ ਮਤੰਗਾ,
ਨਾ ਕੋਈ ਸੂਰ, ਨਾ ਕੋਈ ਖਰਗੋਸ਼, ਨਾ ਕੋਈ ਪਾੜੇ ਹੁੰਦੇ ਹਨ ਇੱਕ, ਇਸੇ ਤਰ੍ਹਾਂ ਨਾ ਕੋਈ ਹਾਥੀ।
ਜੀਵ ਨਾਮ ਜੇ ਮੈਂ ਨਹੀਂ ਕੋਈ।
ਸੋ ਜਿੱਥੇ ਕੋਈ ਵੀ ਜੀਵ ਦਾ ਹੈ ਹੀ ਨਹੀਂ, ਭਾਵ ਕੋਈ ਦਿਖ ਹੀ ਨਹੀਂ ਰਿਹਾ ਹੈ।
ਪਰਿਓ ਸੁਨ ਚਾਹਾਂ ਦਿਸ ਤੇ ਸੋਈ,
ਚਾਰੇ ਪਾਸੇ ਤੋਂ ਇਹ ਜਿਹੜਾ ਜੰਗਲ ਹੈ ਖਾਲੀ ਹੀ ਖਾਲੀ ਪਿਆ।
ਤਾਹ ਮੈਂ ਭਿਖ ਛਾਇਆ ਰਮਣੀਕਾ।
ਉੱਥੇ ਇੱਕ ਬੜੀ ਰਮਣੀਕ ਥਾਂ ਵੇਖੀ, ਬੜੀ ਸੋਹਣੀ ਦਰਖਤ ਦੀ ਸ਼ਾਮ।
ਬੈਠ ਗਏ ਬੇਦੀ ਕੁਲ ਟੀਕਾ,
ਬੇਦੀਆਂ ਦੇ ਕੁਲ ਦੇ ਟੀਕਾ ਰੂਪ ਭਾਵ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਸਜ ਗਏ।
ਇੱਕ ਮਹੂਰਤ ਬੀਤਾ ਜਬਹੀ,
ਇੱਕ ਮਹੂਰਤ ਤੋਂ ਭਾਵ ਜਦੋਂ ਇੱਕ ਘੰਟੇ ਦੇ ਲਗਭਗ ਸਮਾਂ ਬਤੀਤ ਹੋਇਆ।
ਬੋਲਿਓ ਮਰਦਾਨਾ ਬਚ ਤਵਹੀ,
ਭਾਈ ਮਰਦਾਨਾ ਜੀ ਉਸ ਵਕਤ ਬਚਨ ਬੋਲੇ।
ਸੁਦਾ ਸੰਗ ਬਿਹ ਬਲ ਮਮ ਪ੍ਰਾਣਾ,
ਭੁੱਖ ਦੇ ਨਾਲ ਮੇਰੇ ਪ੍ਰਾਣ ਨਿਕਲਦੇ ਜਾ ਰਹੇ ਨੇ ਜੀ।
ਐਸ ਦੇਹੋ ਘਰੋਂ ਫਲ ਖਾਣਾ,
ਕਿਰਪਾ ਕਰਕੇ ਆਗਿਆ ਦਿਓ ਤਾਂ ਮੈਂ ਆਹਾ ਫਲ ਖਾ ਲਵਾਂ।
ਕਿਤਕ ਦਿਵਸ ਬੀਤੇ ਬਿਨ ਖਾਏ,
ਕਿਉਂਕਿ ਕਿੰਨੇ ਹੀ ਦਿਨ ਬਤੀਤ ਹੋ ਗਏ ਨੇ ਬਿਨਾਂ ਖਾਧਿਆਂ।
ਨਹਿ ਆਹਾਰ ਮਗੋ ਮੈਂ ਕਹਿ ਥਾਏ,
ਕਿਉਂਕਿ ਰਸਤੇ ਦੇ ਵਿੱਚ ਕਿਸੇ ਥਾਂ ਦੇ ਉੱਤੇ ਭੋਜਨ ਨਹੀਂ ਛਕਿਆ।
ਇਸ ਬਨ ਮੈਂ ਦੀਸੈ ਫਲ ਰੂਰੇ,
ਇਸ ਜੰਗਲ ਦੇ ਵਿੱਚ ਬੜੇ ਹੀ ਰੂਰੇ ਹੁੰਦੇ ਨੇ, ਸੁੰਦਰ ਫਲ ਦੇਖੇ ਹਨ।
ਮਧੁਰ ਵਿਸਾਲ ਰਸਨ ਕੇ ਪੂਰੇ,
ਮਿੱਠੇ ਮਿੱਠੇ ਬਹੁਤ ਜ਼ਿਆਦਾ ਰਸਾਂ ਦੇ ਨਾਲ ਭਰੇ ਹੋਏ।
ਸ੍ਰੀ ਨਾਨਕ ਸੁਨ ਬਚਨ ਵਖਾਨਾ,
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ।
ਬੈਠੋ ਹਮਰੇ ਟਿਗ ਮਰਦਾਨਾ,
ਭਾਈ ਮਰਦਾਨਾ ਆ ਤੂੰ ਸਾਡੇ ਕੋਲ ਬੈਠ ਭਾਈ।
ਇਸ ਬਨ ਕੋ ਨੀਕੋ ਨੈ ਲਖੀਏ,
ਇਹ ਜੰਗਲ ਨੂੰ ਚੰਗਾ ਨਾ ਸਮਝ, ਕਿਤੇ ਸਮਝੇ ਵੀ ਖਾਲੀ ਜੀ ਪਿਆ ਹੈ।
ਚਹੋਂ ਓਰ ਤੇ ਸੁਨੋ ਪਿਖੀਏ,
ਚਾਰੇ ਪਾਸੇ ਤੋਂ ਇਹ ਜੰਗਲ ਸੁਨਣਾ ਪਿਆ ਹੈ।
ਪਸ਼ੂ ਨਾ ਪੰਖੀ ਦੇਤ ਦਿਖਾਈ,
ਨਾ ਇੱਥੇ ਕੋਈ ਪਸ਼ੂ ਹੈ ਨਾ ਪੰਛੀ ਦਿਖਾਈ ਦਿੰਦਾ।
ਜੈ ਮਨ ਕੋ ਖੋਜ ਨਾ ਪਾਈ,
ਜਿੱਥੇ ਮਨੁੱਖ ਦਾ ਤਾਂ ਖੋਰਾ ਖੋਜ ਵੀ ਨਹੀਂ ਮਿਲਦਾ ਕਿਤੇ।
ਧਰ ਧੀਰਜ ਕੋ ਬੈਠ ਸਮੀਪਾ,
ਸੋ ਜੋ ਧੀਰਜ ਧਰ ਕੇ ਸਮੀਪ ਹੁੰਦਾ ਕੋਲ ਬੈਠ ਗਿਆ।
ਪੁੰਨ ਚੁੱਪ ਭੇ ਬੇਦੀ ਕੁਲ ਦੀਪਾ,
ਫੇਰ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਚੁੱਪ ਹੋ ਗਏ।
ਸੁਨ ਰਿਸ ਜਗੀ ਅਦਕ ਮਰਦਾਨੇ,
ਭਾਈ ਮਰਦਾਨੇ ਜੀ ਨੂੰ ਫੇਰ ਉਸ ਵਕਤ ਇਹ ਬਚਨ ਸੁਣ ਕੇ ਬੜਾ ਦੇਰ ਬੈਠਾ ਰਿਹਾ, ਭੁੱਖ ਨਾਲ ਗੁੱਸਾ ਆਇਆ।
ਖਿਜ ਕੇ ਨਿਸ਼ਠੁਰ ਬਚਨ ਬਖਾਨੇ,
ਖਿਜ ਕੇ ਫਿਰ ਬੜੇ ਕਰੜੇ ਜੇ ਵਾਕ ਕਹਿਣ ਲੱਗਿਆ।
ਜਹੈ ਆਹਾਰ ਆਵਤ ਕਰ ਮੇਰੇ,
ਮਾਂ ਜਿੱਥੇ ਮਾੜੀ ਮੋਟੀ ਖਾਣ ਨੂੰ ਕੋਈ ਚੀਜ਼ ਮਿਲਦੀ ਆ ਮੇਰੇ ਹੱਥ ਆਉਣ ਲੱਗਦੀ ਆ।
ਵਰਜੈ ਤਹਿਨੈ ਜਾਨ ਦੈ ਨੇਰੇ,
ਉੱਥੇ ਕਹਿਣਗੇ ਖਾ ਨਾ ਇੱਥੇ ਬੜਾ ਖਤਰਾ ਹੈ, ਹੁਣ ਮੈਨੂੰ ਭੁੱਖ ਲੱਗੀ ਆ, ਸਾਹਮਣੇ ਫਲ ਲੱਗੇ ਹੋਏ ਨੇ, ਤੁਸੀਂ ਮੈਨੂੰ ਖਾ ਲੈਣ ਦਿਓ ਤਾਂ।
ਮਨੋ ਬੈਰ ਕਰ ਮਾਰਤ ਮੋਹੀ,
ਮਨ ਨੂੰ ਬੈਰ ਕਰਕੇ ਜੇ ਮੈਨੂੰ ਮਾਰਨਾ ਚਾਹੁੰਦੇ ਭੁੱਖਾ ਇਉਂ ਕਰਦੇ ਮੇਰੇ ਨਾਲ।
ਕਿਉਂ ਜੀਵਨ ਜਗ ਮਹਿ ਅਬ ਹੋਹੀ,
ਹੁਣ ਜੇ ਮੈਂ ਭੁੱਖਾ ਮਰ ਜਾਊਂਗਾ ਫੇਰ ਜਿਉਣਾ ਕਿਵੇਂ ਹੋਵੇਗਾ ਜਗ ਵਿੱਚ।
ਕਹਾਂ ਖੁਦਾਈ ਮੁਜਹਿ ਮਿਰਤ ਦੀਨੀ,
ਹੇ ਖੁਦਾ ਇਹ ਕਿੱਥੇ ਮੈਨੂੰ ਮੌਤ ਦਿੱਤੀ ਲਿਆ ਕੇ ਮੈਂ ਮਰ ਜਾਣਾ ਭੁੱਖੇ ਨੇ ਇੱਥੇ।
ਰਹਾ ਦੇਹੀ ਜਹੈ ਖਫਨ ਬਹੀਨੀ,
ਜੇ ਮੈਂ ਮਰ ਗਿਆ ਮੇਰੇ ਤੇ ਕਿਸੇ ਨੇ ਖਫਨ ਵੀ ਨਹੀਂ ਪਾਉਣਾ।
ਨਹੀਂ ਗੋਰ ਮੇਰੀ ਕਿਨ ਕਰਨੀ,
ਮੇਰੀ ਕਿਸੇ ਨੇ ਇੱਥੇ ਕਬਰ ਵੀ ਨਹੀਂ ਬਣਾਉਣੀ ਹੈ।
ਜੋ ਹੀ ਪਰਿਓ ਰਹੋ ਗੋ ਧਰਨੀ,
ਮੈਂ ਇੱਥੇ ਧਰਤੀ ਉੱਤੇ ਐਂ ਡਿੱਗ ਕੇ ਪਿਆ ਰਹਾਂਗਾ।
ਹਉ ਤੋ ਡੂਮ ਕਰਤ ਗੁਜਰਾਨਾ,
ਮੈਂ ਤਾਂ ਮਰਾਸੀ ਸੀ, ਮਾੜਾ ਮੋਟਾ ਗੁਜ਼ਾਰਾ ਕਰਨ ਵਾਲਾ ਸੀ।
ਮੰਗ ਮੰਗ ਆਪਣੇ ਜਜਮਾਨ,
ਆਪਣੇ ਜਜਮਾਨਾਂ ਤੋਂ ਮੰਗ ਮੰਗ ਕੇ ਚੰਗੀਆਂ ਚੰਗੀਆਂ ਚੀਜ਼ਾਂ ਖਾਂਦਾ ਹੁੰਦਾ ਸੀ।
ਬੈਠੋ ਸਦਨ ਸਵੈ ਸੁਖ ਪਾਵਤ,
ਮੈਂ ਚੰਗਾ ਭਲਾ ਆਪਣੇ ਘਰੇ ਬੈਠਾ ਸੁਖ ਪਾਉਂਦਾ ਸੀ।
ਨਿਜ ਪਰਿਵਾਰ ਮਿਲਿਓ ਹਰ ਖਾਵਤ,
ਆਪਣੇ ਪਰਿਵਾਰ ਨੂੰ ਮਿਲ ਕੇ ਬੜਾ ਹੀ ਖੁਸ਼ ਹੁੰਦਾ ਸੀ ਮੈਂ।
ਗੁਜ਼ਰਿਓ ਹੋ ਤੋ ਆਪ ਇਹ ਘਰ ਤੇ,
ਮਹਾਰਾਜ ਨੂੰ ਜ਼ਿਆਦਾ ਹੀ ਗਰਮ ਬੋਲਣ ਲੱਗ ਗਿਆ, ਕਹਿੰਦਾ ਆਪ ਤਾਂ ਘਰੋਂ ਉਜੜੇ ਹੋਏ ਆ।
ਮੁਜੈ ਉਜਾਰਿਓ ਗੁਜਰ ਸੁਕਰਤੇ,
ਚੰਗਾ ਭਲਾ ਗੁਜ਼ਾਰਾ ਚੱਲਦਾ ਸੀ ਮੇਰਾ, ਆਹ ਨਾਲ ਬਾਲਾ ਤੇ ਦੋਨੋਂ ਜਾਣੇ ਮੈਨੂੰ ਵੀ ਨਾਲ ਉਜਾੜ ਲਿਆਏ ਘਰੋਂ।
ਨਿਕਟ ਬਿਟਪ ਕੇ ਫਲ ਹੈ ਮੇਰੇ,
ਆਹ ਫਲ ਲੱਗੇ ਹੋਏ ਨੇ ਚੰਗੇ ਭਲੇ ਸਾਹਮਣੇ ਦਰਖਤ ਨੂੰ।
ਤ੍ਰਿਪਤੋ ਇਨਕੋ ਖਾਏ ਕਨੇਰੇ,
ਜੇ ਮੇਰਾ ਚਿੱਤ ਕਰੇ ਮੈਂ ਰਾਜ ਰਾਜ ਕੇ ਇਹਨਾਂ ਨੂੰ ਖਾਵਾਂ।
ਇਹ ਰਜਾਈ ਮੁਜ ਦੇਤ ਨਾ ਕੈਸੇ,
ਇਹ ਮੈਨੂੰ ਕਿਉਂ ਨੀ ਰਜਾਉਂਦੇ, ਮੈਨੂੰ ਕਿਉਂ ਨੀ ਖਾਣ ਦਿੰਦੇ ਹਨ।
ਗਿਆਨ ਤਸ਼ੁਦਾ ਆਪਣੀ ਜੈਸੇ,
ਸੋ ਇਸ ਤਰੀਕੇ ਨਾਲ ਕਹਿੰਦੇ ਜੇ ਇਹਨਾਂ ਤੋਂ ਭੁੱਖ ਲੱਗਦੀ ਨੀ ਮੈਨੂੰ ਵੀ ਭੁੱਖਾ ਮਾਰਦੇ ਨੇ।
ਹਉ ਨਾ ਸਕੋ ਸਹਿ ਭੁੱਖ ਕਨੇਰੀ,
ਮੈਂ ਬਹੁਤੀ ਭੁੱਖ ਜਿਹੜੀ ਹੈ ਉਹ ਸਹਾਰ ਨਹੀਂ ਸਕਦਾ।
ਇਨਕੋ ਹਸੀ ਸੁਹਾਵਤ ਮੇਰੀ,
ਇਹਨਾਂ ਨੂੰ ਬਸ ਮੇਰੀ ਹਾਂਸੀ ਹੋਈ ਸਹਾਉਂਦੀ ਆ, ਮੈਨੂੰ ਮਖੌਲ ਹੀ ਕਰਦੇ ਰਹਿੰਦੇ ਨੇ।
ਭਇਓ ਸੁਦਾ ਤੁਰ ਜਾਣਤ ਨਾਹੀ,
ਕਿਉਂਕਿ ਮੈਂ ਬਹੁਤ ਜਦ ਭੁੱਖਾ, ਮੈਨੂੰ ਭੁੱਖ ਲੱਗੀ ਹੈ, ਇਹ ਜਾਣਦੇ ਹੀ ਨਹੀਂ ਗੱਲ ਨੂੰ।
ਫਲ ਨਾ ਖਾਣ ਦੇਵਤ ਵਰ ਜਾਹੀ,
ਮੈਨੂੰ ਫਲ ਨਹੀਂ ਖਾਣ ਦਿੰਦੇ, ਇਹ ਵਰਜਦੇ ਹਨ।
ਅਸ ਪ੍ਰਕਾਰ ਖਿਜ ਕਹੇ ਅਯੋਗੂ,
ਇਸ ਤਰ੍ਹਾਂ ਖਿਜ ਕਰਕੇ ਜਿਹੜੇ ਨਾਂ ਵੀ ਕਹਿਣ ਵਾਲੇ ਵਾਕ ਸੀ ਉਹ ਵੀ ਕਹੇ ਹਨ।
ਕਾਨਨ ਗਮਨਿਓ ਬਿਨਾ ਨਿਯੋਗੂ,
ਸੋ ਇਸ ਤਰੀਕੇ ਨਾਲ ਕਹਿੰਦੇ ਨੇ, ਸੋ ਆਗਿਆ ਤੋਂ ਬਿਨਾਂ ਹੀ ਕਹਿੰਦਾ ਨਹੀਂ ਜਾਣ ਦਿੰਦਾ ਨਾ ਸਹੀ, ਮੈਂ ਆਪੇ ਉੱਠ ਕੇ ਖਾ ਲੈਂਦਾ, ਮੈਨੂੰ ਨਹੀਂ ਖਾਣ ਦੇਣੇ। ਇਹ ਬਿਨਾਂ ਆਗਿਆ ਤੋਂ ਫਿਰ ਉੱਠ ਕੇ ਜੰਗਲ ਵੱਲ ਨੂੰ ਚਲਿਆ ਗਿਆ।
ਖਾਣ ਲੱਗਿਓ ਫਲ ਮੁਦਰੇ ਸੁੰਦਰ,
ਬੜੇ ਬੜੇ ਮਿੱਠੇ ਤੇ ਸੁੰਦਰ ਫਲ ਖਾਣ ਲੱਗਿਆ ਜਾ ਕੇ।
ਲਾਲਚ ਲੱਗੇ ਗਏ ਬਹੁ ਅੰਦਰ,
ਲਾਲਚ ਸੀ ਬੜਾ ਮਨ ਚ, ਹੋਰ ਅੱਗੇ ਚਲਿਆ ਗਿਆ।
ਉਤੋਂ ਦੈਂਤ ਇੱਕ ਤਹਿ ਭੈਕਾਰੀ,
ਉੱਥੇ ਬੜਾ ਭਾਰੀ ਡਰਾਉਣ ਵਾਲਾ ਇੱਕ ਦੈਂਤ ਰਹਿੰਦਾ ਸੀ,
ਜਿਹਨੇ ਗਜ ਮਿਰਗ ਕੀਨ ਅਹਾਰੀ,
ਜਿਹਨੇ ਸਾਰੇ ਜੰਗਲ ਦੇ ਹਾਥੀ ਘੋੜੇ ਜੋ ਹਨ, ਇੱਥੇ ਹਿਰਨ ਜੋ ਵੀ ਪੰਛੀ ਸੀ ਸਭ ਖਾ ਗਿਆ ਹੋਏ।
ਦੋਏ ਸਹੰਸਰ ਕੌਂਸਲ ਸੋ,
ਸੋ ਉਸ ਥਾਂ ਦੇ ਉੱਤੇ ਕਹਿੰਦੇ 2000 ਕੋਹ ਤੱਕ ਚਾਰੇ ਪਾਸੇ ਕੋਈ ਜਾਨਵਰ ਨਹੀਂ ਸੀ ਛੱਡਿਆ ਉਹਨੇ।
ਬਨ ਮੈਂ ਜੀਵ ਨਾ ਸਾਡਾ ਕਉ,
ਜੰਗਲ ਵਿੱਚ ਕੋਈ ਜੀਵ ਨਹੀਂ ਛੱਡਿਆ, ਜਾਂ ਤਾਂ ਭੱਜ ਗਏ ਜਾਂ ਖਾ ਲਏ ਉੱਥੇ।
ਗਿਰ ਸਮਾਨ ਜੇ ਦੇਹ ਕਰਾਲਾ,
ਕਹਿੰਦੇ ਬੜੀ ਭਿਆਨਕ ਜੀ ਦੀ ਪਹਾੜ ਵਰਗੀ ਉੱਚੀ ਦੇਹੀ ਸੀ।
ਉਬੈ ਕੋਸਲਾ ਬਾਹੋ ਵਿਸਾਲਾ,
ਦੋ ਕੋਹ ਤੱਕ ਤੇ ਉਹ ਬਹੁਤ ਜ਼ਿਆਦਾ ਬਾਹਾਂ ਹੀ ਸਨ, ਲੰਬੀਆਂ ਲੰਬੀਆਂ ਉਹਦੀਆਂ।
ਸਿਰ ਪਰ ਸਿੰਘ ਖਜੂਰ ਸਮਾਨਾ,
ਕਹਿੰਦੇ ਸਿਰ ਦੇ ਉੱਤੇ ਸਿੰਘ ਸਨ ਬਹੁਤ ਉੱਚੇ ਖਜੂਰ ਵਰਗੇ।
ਗਿਰਾ ਕੰਦਰ ਸੀ ਨਾਸ ਪਰਮਾਨਾ,
ਇਸ ਤਰ੍ਹਾਂ ਦੇ ਕਰਨ ਨਾਲ ਇਹ ਜਿਹੜਾ ਪਹਾੜਾਂ ਦੀ ਗੁਫਾ ਵਰਗੇ ਤਾਂ ਨਾਕੀ ਸੀ ਵੱਡਾ।
ਜਾਟਤ ਔਸ਼ਤ ਸੁਧਾ ਮਹਾਨਾ,
ਕਿਉਂਕਿ ਬੜਾ ਭੁੱਖਾ ਸੀ ਤੇ ਉਹ ਬੁੱਲ ਚੱਟ ਰਿਹਾ ਸੀ ਆਪਣੇ।
ਤਿਹਨਾਂ ਦੇਖਾ ਜਬ ਮਰਦਾਨਾ,
ਜਦੋਂ ਉਹਨੇ ਭਾਈ ਮਰਦਾਨੇ ਨੂੰ ਦੇਖਿਆ।
ਤੁਰਨ ਗਹਿ ਕਰ ਤਾਵ ਨਿਜਪਾਨਾ,
ਉਹ ਭੱਜ ਕੇ ਆ ਕੇ ਫੜ ਲਿਆ ਭਾਈ ਮਰਦਾਨੇ ਨੂੰ ਆਪਣੇ ਹੱਥ ਵਿੱਚ।
ਮੁਖ ਮੈਂ ਖਾਵਾ ਕੌਰ ਸਮਾਨਾ,
ਕੌਰ ਹੁੰਦੀ ਬੁਰਕੀ ਜਿਵੇਂ ਹੁੰਦੀ ਹੈ, ਬੁਰਕੀ ਵਾਂਗੂ ਚੁੱਕ ਕੇ ਮੂੰਹ ਚ ਪਾ ਕੇ ਅੱਗੇ ਲੰਘਾ ਗਿਆ।
ਭਇਓ ਤਰਾਸ ਮੁਖ ਬੋਲ ਨਾ ਆਇਓ,
ਡਰਦੇ ਦੇ ਮੂੰਹ ਚੋ ਬੋਲ ਵੀ ਨਾ ਨਿਕਲਿਆ।
ਸ੍ਰੀ ਨਾਨਕ ਮਨ ਮਾਹੇ ਧਿਆਇਓ,
ਗੁਰੂ ਨਾਨਕ ਦੇਵ ਜੀ ਨੂੰ ਆਪਣੇ ਮਨ ਦੇ ਵਿੱਚ ਧਿਆਉਣ ਲੱਗਿਆ।
ਕਰੀਏ ਰੱਖਿਆ ਸ੍ਰੀ ਗੁਰ ਪੂਰਨ,
ਇਹ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰੋ ਹੁਣ।
ਜਯੋ ਗਜਰਾਜ ਉਧਾਰਿਓ ਤੂਰਨ,
ਹੁਣ ਲੱਗਿਆ ਉਧਾਰਨਾ ਦੇਣ ਮਹਾਰਾਜ ਨੂੰ, ਜਿਵੇਂ ਹਾਥੀ ਤਾਰਿਆ ਫਲਾਨਾ ਤਾਰਿਆ, ਹੁਣ ਮੈਨੂੰ ਤਾਰ ਲਓ ਜੀ।
ਹੇ ਪ੍ਰਭ ਮੈਂ ਅਜਾਨ ਮਤ ਮੂਢਾ,
ਹੇ ਮਹਾਰਾਜ ਮੈਂ ਅਣਜਾਣ ਮੂਢ ਮਤ ਹਾਂ।
ਕਹੀ ਕੋ ਵਚਨਾ ਮੋਹ ਅਰੂਢਾ,
ਮਹਾਰਾਜ ਸੱਚੇ ਪਾਤਸ਼ਾਹ ਮੈਂ ਬੜੇ ਪੁੱਠੇ ਪੁੱਠੇ ਵਾਕ ਮੋਹ ਵਿੱਚ ਆ ਕੇ ਅਗਿਆਨਤਾ ਵਿੱਚ ਕਹਿ ਦਿੱਤੇ ਨੇ।
ਬਿਰਦ ਸੰਭਾਰਿਓ ਆਪਣ ਕਿਰਪਾਲਾ,
ਬਿਰਦ ਸੰਭਾਰੋ ਆਪਣ ਕਿਰਪਾਲਾ, ਹੇ ਕਿਰਪਾਲੂ ਸਤਿਗੁਰੂ ਆਪਣਾ ਧਰਮ ਸੰਭਾਲੋ ਜੀ।
ਮੁਝੇ ਮਚਾਵਹੋ ਦੈਤ ਵਿਸਾਲਾ,
ਮੈਨੂੰ ਇਹ ਵਿਸਾਲ ਵੱਡੇ ਭਾਰੀ ਦੈਂਤ ਤੋਂ ਬਚਾਉਣਾ ਕਰੋ ਜੀ।
ਕਹੇ ਕੋ ਬੈਨ ਨਾ ਉਰ ਮੈਂ ਧਰੀਏ,
ਜਿਹੜੇ ਮੈਂ ਖੋਟੇ ਵਾਕ ਕਹੇ ਸੀ ਉਹ ਹੁਣ ਮਨ ਚ ਨਾ ਧਾਰੋ ਤੁਸੀਂ।
ਦੀਨ ਬੰਦ ਨਿਜ ਨਾਮ ਵਿਚਾਰੀਏ,
ਕਿਉਂਕਿ ਤੁਹਾਡਾ ਨਾਮ ਹੀ ਦੀਨਾ ਬੰਧੂ ਹੈ ਜੀ।
ਸੰਗ ਲਈਏ ਕੀ ਰੱਖ ਹੋ ਲਾਜਾ,
ਨਾਲ ਲੈ ਦੀ ਜਿਹੜੀ ਹੈ ਕਿਰਪਾ ਕਰਕੇ ਲਾਜ ਰੱਖੋ ਜੀ।
ਤੀਨ ਲੋਕ ਸਿਰ ਤਾਜਾ,
ਤੁਸੀਂ ਕਿਉਂਕਿ ਤਿੰਨਾਂ ਲੋਕਾਂ ਦੇ ਸਿਰਤਾਜ ਹੋ, ਮਾਲਕ ਹੋ।
ਸਰਬ ਬਿਰਤੰਤ ਜਾਨ ਗੁਰਲੀਨੋ,
ਸੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਭ ਜਾਣਦੇ, ਪਹਿਲਾਂ ਹੀ ਜਾਣਦੇ, ਆਪ ਹੀ ਪ੍ਰੇਰਨਾ ਦੇਣ ਵਾਲੇ ਆ, ਆਪ ਹੀ ਭੇਜਣ ਵਾਲੇ ਆ, ਆਪ ਸਭ ਜਾਣਦੇ ਨੇ ਕਿ ਹੁਣ ਦੈਂਤ ਨੇ ਮੂੰਹ ਚ ਪਾ ਲਿਆ।
ਦੈਂਤ ਰਦਨ ਤੇ ਰਾਖਨ ਕੀਨੋ,
ਇੰਨਾ ਕੀ ਕਿਰਪਾ ਕਰਤੀ ਕਿ ਦੈਂਤ ਦੇ ਦੰਦਾਂ ਤੋਂ ਬਚਾ ਲਿਆ ਤੇ ਸਮੇਤ ਉਹ ਜਿਵੇਂ ਅੱਜ ਕੱਲ ਖਾ ਜਾਂਦਾ ਨਾ ਬੜੇ ਬੜੇ ਹਿਰਨਾਂ ਦੇ ਬੱਚਿਆਂ ਨੂੰ, ਇਹ ਅਜਗਰ ਵੀ ਬੜਾ ਭਾਰੀ ਹੁੰਦਾ। ਵੇਖੋ ਆਪਾਂ ਕਹੀਏ ਕਿ ਦੈਂਤ ਨਹੀਂ ਖਾ ਸਕਦਾ, ਉਹ ਦੈਂਤ ਦਾ ਆਕਾਰ ਹੀ ਬਹੁਤ ਵੱਡਾ ਸੀ, ਚੁੱਕ ਕੇ ਭਾਈ ਮਰਦਾਨੇ ਨੂੰ ਸਾਬਤਾ ਹੀ ਅੰਦਰ ਲੰਘਾ ਗਿਆ। ਇਹ ਪਹਿਲਾਂ ਪੁਰਾਣਿਆਂ ਸਮੇਂ ਵਿੱਚ ਚੀਜ਼ਾਂ ਹੁੰਦੀਆਂ ਸੀ ਬਹੁਤ ਭਾਰੀ, ਹੁਣ ਵੀ ਇਹ ਅਫਰੀਕਾ ਜਾਂ ਆਸਟ੍ਰੇਲੀਆ ਜੰਗਲਾਂ 'ਚ, ਕੈਨੇਡਾ 'ਚ ਵੀ ਹੈਗੇ ਨੇ ਕਾਫੀ ਵੱਡੇ ਬੰਦੇ, 8-8 ਫੁੱਟ ਲੰਬੇ ਜੰਗਲਾਂ 'ਚ ਲੱਭਦੇ ਨੇ ਹਲੇ ਉਹਨਾਂ ਨੂੰ, ਅਤੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ। ਇੱਕ ਵਾਰ ਇਹ ਗੱਲ ਕਾਫੀ ਚਿਰ ਪਹਿਲਾਂ ਅਖਬਾਰ 'ਚ ਵੀ ਆਈ ਸੀ, ਆਸਟ੍ਰੇਲੀਆ ਜੰਗਲਾਂ 'ਚ ਇੱਕ ਬੰਦਾ ਉਹ ਕਿਤੇ ਪਤਾ ਨਹੀਂ ਕਿੱਦਾਂ ਉੱਥੇ 8 ਫੁੱਟ ਦਾ ਕੱਦ ਆ ਉਹਦਾ। ਇੱਕ ਬੰਦਾ ਸ਼ਿਕਾਰ ਖੇਡਣ ਗਿਆ ਸੀ, ਉਹਨੇ ਅਚਾਨਕ ਉਹਨੂੰ ਦੇਖ ਕੇ ਉਹ ਸ਼ਿਕਾਰੀ ਲੁਕ ਗਿਆ। ਕਹਿੰਦਾ ਮੇਰੇ ਦੇਖਦਿਆਂ ਦੇਖਦਿਆਂ ਉਹਨੇ ਜੰਗਲੀ ਬਲਦ ਦੇ ਗਰਦਨ ਦੇ ਉੱਤੇ ਮੁੱਕਾ ਮਾਰਿਆ, ਗਰਦਨ ਤੋੜ ਕੇ ਉੱਥੇ ਹੀ ਬਲਦ ਨੂੰ ਮਾਰ ਕੇ ਅਤੇ ਉਹ ਮੂੰਹ ਲਾ ਕੇ ਸਾਰਾ ਲਹੂ ਪੀ ਗਿਆ ਉਹਦਾ। ਕਹਿੰਦਾ ਐਡਾ ਭਿਆਨਕ ਬੰਦਾ ਮੈਂ ਦੇਖਿਆ, ਜਾਂਗਲੀ ਜਿਹਾ ਉਹ। ਇਸ ਤਰ੍ਹਾਂ ਇਹ ਰਾਕਸ਼ ਐਸੇ ਢੰਗ ਦੇ ਹੁੰਦੇ ਹਨ।
ਗਏ ਉਧਰ ਮੈਂ ਬਣਾ ਬਣਾਇਓ,
ਉਹ ਬਣਾ ਬਣਾਇਆ ਪੇਟ ਦੇ ਅੰਦਰ ਹੀ ਚਲਿਆ ਗਿਆ। ਜਿਵੇਂ ਵੇਲ ਮੱਛੀ ਵੀ ਤਾਂ ਹੈ ਸਮੁੰਦਰ ਚ, ਬੰਦਾ ਸਾਫ ਤਾਂ ਹੀ ਅੰਦਰ ਚਲਿਆ ਜਾਂਦਾ ਇਹਦੇ।
ਦੁਸ਼ਟ ਦੇ ਦਿਨ ਕੋ ਸ਼ੋਹਨ ਨ ਪਾਇਓ,
ਦੁਸ਼ਟ ਦੇ ਦੰਦਾਂ ਤੋਂ ਗੁਰੂ ਨਾਨਕ ਸਾਹਿਬ ਨੇ ਬਚਾ ਲਿਆ। ਫਿਰ
ਜਿਉ ਨਰ ਕੀ ਗਰਦਾਨੋ ਜਾਈ।
ਇਸ ਤਰ੍ਹਾਂ ਫਿਰ ਇਹ ਜਿਹੜਾ ਸੀਗਾ ਨਾ, ਉਹ ਬਿਲਕੁਲ ਹੀ ਅੰਦਰ ਚਲਿਆ ਗਿਆ ਭਾਈ ਮਰਦਾਨਾ। ਤਾਂ ਇਹਨੇ ਜਦੋਂ ਚੁੱਕ ਕੇ ਆਪਣੇ ਜੋ ਜਿਉ ਨਰ ਕੇ ਗਰਦਾਨੋਂ ਜਾਈ, ਜਿਵੇਂ ਬੰਦੇ ਦੀ ਗਲ ਦੇ ਅੰਦਰ ਦੀ ਦਾਣਾ ਲੰਘ ਜਾਂਦਾ ਹੈ।
ਗਏ ਅਲੰਘ ਤਿਸਕੀ ਨਿਆਈ,
ਉਹ ਦਾਣੇ ਦੀ ਤਰ੍ਹਾਂ ਫਿਰ ਅੰਦਰ ਨੂੰ ਚਲਿਆ ਗਿਆ।
ਉਹਨ ਬੋਲੇ ਮੁਝ ਸੰਗ ਕਿਰਪਾਲਾ,
ਫੇਰ ਮੈਨੂੰ ਕਿਰਪਾਲੂ ਸਤਿਗੁਰੂ ਜੀ ਬੋਲੇ, ਭਾਈ ਬਾਲਾ ਜੀ ਕਹਿ ਰਹੇ ਨੇ।
ਬੈਠਾ ਰਹੋ ਇਹ ਠਾਂ ਤੂੰ ਬਾਲਾ,
ਇਹ ਭਾਈ ਬਾਲਾ ਤੂੰ ਇੱਥੇ ਬੈਠ, ਅਸੀਂ ਹੁਣ ਭਾਈ ਮਰਦਾਨੇ ਨੂੰ ਬਚਾ ਕੇ ਲਿਆਉਂਦੇ ਹਾਂ, ਨਾਲੇ ਤਾਂ ਇਹ ਰਾਕਸ਼ਸ ਦਾ ਉਧਾਰ ਕਰਨਾ, ਨਾਲੇ ਇਹਨੂੰ ਇਹਦੇ ਪੇਟ ਵਿੱਚੋਂ ਬਾਹਰ ਕੱਢਾਂਗੇ, ਤੂੰ ਇੱਥੇ ਬੈਠਾ ਰਹਿ ਹੁਣ।
ਮਰਦਾਨੇ ਕੋ ਦੈਤ ਗਹਾਨਾ,
ਭਾਈ ਮਰਦਾਨੇ ਨੂੰ ਦੈਂਤ ਨੇ ਪਕੜ ਕੇ ਉਸ ਵਕਤ ਅੰਦਰ ਲੰਘਾ ਲਿਆ।
ਉਧਰ ਵਿਖੇ ਤਨ ਲੀਨ ਲੰਘਾਨਾ,
ਉਹਨੇ ਉਹਨੂੰ ਆਪਣੇ ਪੇਟ ਦੇ ਅੰਦਰ ਹੀ ਕਰ ਲਿਆ ਹੁਣ।
ਜਾਏ ਛੁਰਾਵ ਹੈ ਅਬ ਤੇ ਜਾਈ,
ਕਿਉਂਕਿ ਹੁਣ ਸਾਨੂੰ ਪਿੱਛੇ ਹੀ ਜਾਣਾ ਪੈਣਾ, ਫਿਰ ਜਾ ਕੇ ਅੰਦਰੋਂ ਛੁੜਾ ਕੇ ਲਿਆਵਾਂਗੇ ਉਹਨੂੰ।
ਘਾਟੇ ਕਮੈ ਤੂੰ ਆਉ ਤਹਾਈ,
ਹਾਂ ਇੱਕ ਘੜੀ ਜਦੋਂ ਬਤੀਤ ਹੋ ਗਈ ਤੂੰ ਉਦੋਂ ਆਈ, ਤੂੰ ਸਾਹਮਣੇ ਨਾ ਆਈ, ਤੈਨੂੰ ਦੈਂਤ ਨੇ ਚੁੱਕ ਕੇ ਖਾ ਲੈਣਾ, ਇਸ ਕਰਕੇ ਅੱਧੇ ਕੁ ਘੰਟੇ ਦਾ ਸਮਾਂ ਲੱਗੇਗਾ ਇਹਨੂੰ ਮਾਰਨ ਵਿੱਚ ਸਾਨੂੰ।
ਅਸ ਕਹਿ ਮੁਝ ਬੇਦੀ ਕੁਲ ਦੀਪਾ,
ਇਉਂ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਕਹਿ ਕੇ ਮੈਨੂੰ
ਗਮਨੇ ਰਾਕਸ ਕੇਰ ਸਮੀਪਾ,
ਰਾਕਸ਼ਸ ਦੇ ਕੋਲ ਚਲੇ ਗਏ।
ਦਾਸ ਬਚਾਵਨ ਹਿਤ ਗੁਰਪੂਰਨ,
ਆਪਣੇ ਦਾਸ ਨੂੰ ਭਾਈ ਮਰਦਾਨੇ ਨੂੰ ਬਚਾਉਣ ਵਾਸਤੇ ਪੂਰਨ ਸਤਿਗੁਰੂ
ਦਿਖਾਈ ਦੈਤ ਤੁਰਨ,
ਦੈਂਤ ਨੂੰ ਜਾ ਕੇ ਆਪਣਾ ਰੂਪ ਦਿਖਾਇਆ।
ਸ੍ਰੀ ਨਾਨਕ ਗੈ ਲੀਨੋ ਤਾਹੀ,
ਉਹਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਪਕੜ ਲਿਆ ਉਸੇ ਤਰ੍ਹਾਂ ਹੀ।
ਕਰ ਉਚਾਈ ਪਾਈ ਮੁਖ ਮਾਹੀ,
ਉਚਾ ਕੇ ਹੱਥ ਨਾਲ ਚੁੱਕ ਕੇ ਮਹਾਰਾਜ ਨੂੰ ਮੁਖ ਵਿੱਚ ਪਾ ਲਿਆ ਆਪਣੇ।
ਉਧਰ ਵਿਖੇ ਪਹੁੰਚੇ ਗੁਰ ਜਬ ਹੀ,
ਉਹਦੇ ਉਧਰ ਵਿੱਚ ਜਦੋਂ ਗੁਰੂ ਸਾਹਿਬ ਜੀ ਜਾ ਕੇ ਪਹੁੰਚੇ।
ਮਿਲਤ ਭਾਇਓ ਮਰਦਾਨਾ ਤਵਹੀ,
ਭਾਈ ਮਰਦਾਨਾ ਜੀ ਉਸ ਵਕਤ ਮਿਲੇ।
ਕਹੇ ਬਚਨ ਤੇ ਧੀਰਜ ਦੀਨੀ,
ਬਚਨ ਕਹੇ ਜਾ ਕੇ ਧੀਰਜ ਵਾਲੇ ਧੀਰਜ ਦਿੱਤੀ ਹੈ।
ਪੁੰਨ ਨਿਜ ਦੇਹੇ ਵਧਾਵਨ ਕੀਨੀ,
ਫਿਰ ਮਹਾਰਾਜ ਨੇ ਉਹਦੇ ਅੰਦਰ ਜਾ ਕੇ ਆਪਣੀ ਦੇਹੀ ਦਾ ਆਕਾਰ ਵਧਾ ਲਿਆ।
ਦਵੈ ਕੋ ਸੁਣ ਲੋ ਦੈਤ ਉਤੰਗਾ,
ਦੋ ਕੋਸਾਂ ਤੱਕ ਇਹ ਬੜਾ ਭਾਰੀ ਦੈਂਤ ਸੀ ਜਿਹੜਾ ਵੱਡਾ।
ਜਿਤਨੋ ਕੀਓ ਪ੍ਰਭੂ ਨਿਜ ਅੰਗਾ,
ਓਨਾ ਹੀ ਉਸ ਵਕਤ ਆਪਣੇ ਅੰਗ ਗੁਰੂ ਸਾਹਿਬ ਨੇ ਵੱਡੇ ਕਰ ਲਏ।
ਜਬ ਤਨ ਫਟਣ ਲੱਗੇ ਉਹ ਤੇ ਕੇਰੋ,
ਜਦੋਂ ਇਹਦਾ ਸਰੀਰ ਦੈਂਤ ਦਾ ਫਟਣ ਲੱਗਿਆ।
ਇੱਕ ਯੋਜਨ ਲਾ ਵਧਿਓ ਵਧੇਰੋ,
ਇਹ ਇੱਕ ਯੋਜਨ ਤੱਕ ਇਹਦੀ ਤਾਕਤ ਵੀ ਹੁੰਦੀ ਦੈਂਤਾਂ ਵਿੱਚ, ਇਹਨੇ ਸਰੀਰ ਆਪਣਾ ਇੱਕ ਯੋਜਨ ਵਧਾ ਲਿਆ।
ਸ੍ਰੀ ਗੁਰ ਬਹੁਤ ਵਧਾਵਾ ਤੇਤੋ,
ਮਹਾਰਾਜ ਜੀ ਨੇ ਵੀ ਆਪਣਾ ਆਕਾਰ ਓਨਾ ਹੀ ਵੱਡਾ ਕਰ ਲਿਆ।
ਰਾਕਸ ਵਿਸਤਰੇ ਤਨ ਜੇਤੋ,
ਸੋ ਰਾਕਸ਼ਸ ਦਾ ਜਿੰਨਾ ਸਰੀਰ ਵਧਿਆ ਹੋਇਆ ਸੀ ਓਨਾ ਹੀ ਮਹਾਰਾਜ ਨੇ ਵਧਾ ਲਿਆ।
ਭਇਓ ਕਸ਼ਟ ਜਬ ਰਾਕਸ ਤਾਈ,
ਜਦੋਂ ਰਾਕਸ਼ਸ ਨੂੰ ਕਸ਼ਟ ਹੋਇਆ ਬੜਾ ਭਾਰ।
ਦਵੈ ਯੋਜਨ ਕੀ ਦੇਹੇ ਵਧਾਈ,
ਦੋ ਯੋਜਨ ਤੱਕ ਇਹਨੇ ਦੇਹੀ ਵਧਾ ਲਈ ਸ਼ਕਤੀ ਦੇ ਨਾਲ।
ਸ੍ਰੀ ਗੁਰੂ ਤੇਤੋ ਤਨ ਵਿਸਤਾਰਾ,
ਮਹਾਰਾਜ ਨੇ ਫਿਰ ਓਨਾ ਹੀ ਸਰੀਰ ਹੋਰ ਵਧਾ ਲਿਆ।
ਅੰਤਰ ਭਇਓ ਤਾਹੀ ਦੁੱਖ ਭਾਰਾ,
ਉਹਨੂੰ ਬਹੁਤ ਭਾਰੀ ਦੁੱਖ ਹੋਇਆ ਅੰਦਰ।
ਨੌ ਯੋਜਨ ਲੋ ਦੈਤ ਵਧਾਵਾ,
ਨੌ ਯੋਜਨ ਤੱਕ ਇਹਨੇ ਆਪਣੀ ਦੇਹੀ ਵਧਾ ਲਈ।
ਤੈਸੋ ਪ੍ਰਭ ਨਿਜ ਦੇਹੀ ਬਣਾਵਾ,
ਹੁਣ ਸਤਿਗੁਰੂ ਜੀ ਵੀ ਓਨੀ ਵੱਡੀ ਦੇਹੀ ਵਡਾ ਲੈਂਦੇ ਨੇ, ਕਿਉਂਕਿ ਸਤਿਗੁਰੂ ਤਾਂ ਵਿਆਪਕ ਹੀ ਨੇ, ਸਰਵ ਵਿਆਪਕ ਹੋਣ ਕਰਕੇ ਮਹਾਰਾਜ ਨੇ ਉਹਨੂੰ ਮਾਰਨਾ ਹੀ ਇਸ ਤਰੀਕੇ ਨਾਲ ਸੀ।
ਭਈ ਸੁਮੇਰ ਸਮਾਨ ਸੁਪਾਰੀ,
ਸੁਮੇਰ ਵਰਗੀ ਵੱਡੀ ਪਹਾੜ ਵਾਂਗੂ ਦੇਹੀ ਬਣ ਗਈ ਦੈਂਤ ਦੀ।
ਅਸਰ ਤਵੈ ਨਿਰਬਲਤਾ ਧਾਰੀ,
ਉਸ ਵਕਤ ਉਹ ਦੈਂਤ ਨੇ ਫਿਰ ਨਿਰਬਲਤਾ ਧਾਰੀ ਕਮਜ਼ੋਰ ਹੋਇਆ।
ਠੰਡੇ ਦੇਖੇ ਦੇਵ ਆਕਾਸ਼ਾ,
ਦੇਵਤੇ ਵੀ ਆਕਾਸ਼ ਵਿੱਚ ਖੜ ਕੇ ਸਾਰਾ ਕੁਛ ਦੇਖ ਰਹੇ ਨੇ ਕਿ ਇੰਨਾ ਵੱਡਾ ਦੈਂਤ ਕਿੰਨਿਆਂ ਯੁੱਗਾਂ ਦਾ ਬੈਠਾ ਹੋਣਾ ਇੱਥੇ, ਬੜੀ ਦੁਨੀਆਂ ਨੂੰ ਖਾ ਗਿਆ, ਜੰਗਲ ਖਾਲੀ ਕਰ ਗਿਆ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਹਦਾ ਉਧਾਰ ਕਰਨ ਆਏ ਨੇ।
ਸਭਿਨ ਹਾਹਾਕਾਰ ਪ੍ਰਕਾਸ਼ਾ,
ਸਾਰਿਆਂ ਦੇ ਵਿੱਚ ਹਾਹਾਕਾਰ ਮੱਚ ਗਈ।
ਦੈਂਤ ਚਬਾਏ ਗਏ ਉਹ ਇਹ ਜਾਣੇ,
ਇਉਂ ਜਾਣਦੇ ਨੇ ਕਿ ਦੈਂਤ ਅੰਦਰ ਲੰਘਾ ਗਿਆ।
ਪ੍ਰਭ ਕੀ ਮਹਿਮਾ ਤੇ ਅਨਜਾਨੇ,
ਕਈ ਜਿਹੜੇ ਮਹਾਰਾਜ ਦੀ ਮਹਿਮਾ ਤੋਂ ਅਣਜਾਣ ਸਨ।
ਦੈਂਤ ਪਇਓ ਬਿਹਬਲ ਤਬ ਤਾਈ,
ਉਸ ਵਕਤ ਦੈਂਤ ਜਿਹੜਾ ਸੀ ਬੜਾ ਬੇਬਲ ਹੋ ਗਿਆ ਹੈ।
ਜੀਵਨ ਨਿਜ ਜੀਵਨ ਕੀ ਆਸ ਚੁਕਾਏ,
ਦੈਂਤ ਨੇ ਆਪਣੇ ਜਿਉਣ ਦੀ ਆਸ ਚੁਕਾ ਤੀ ਮਨ ਦੇ ਵਿੱਚੋਂ।
ਪਸਰੇ ਨੈਣ ਭਿਆਨਕ ਭਾਰੇ,
ਬੜੇ ਭਾਰੀ ਉਹਦੀਆਂ ਅੱਖਾਂ ਫੈਲ ਗਈਆਂ ਬੜੀਆਂ।
ਗਿਰਿਓ ਅਵਨ ਪਰ ਖਾਏ ਪਛਾਰੇ,
ਫਿਰ ਉਸ ਵਕਤ ਖਾ ਕੇ ਗੇੜਾ ਜਾ ਧਰਤੀ ਤੇ ਪਿਛਲੇ ਪਾਸੇ ਨੂੰ ਡਿੱਗ ਪਿਆ।
ਮਨੋ ਬਧਿਓ ਬਿੰਦਾਏ ਚਲ ਭਾਰੀ,
ਕਹਿੰਦੇ ਮਨੋ ਬਿੰਦਿਆ ਚਲ, ਦੱਖਣੀ ਤੇ ਉੱਤਰੀ ਹਿੰਦ ਦੇ ਵਿਚਕਾਰ ਇੱਕ ਪਹਾੜ ਹੈ, ਇਹ ਕਦੇ ਹੁਣ ਨਾਲੋਂ ਬਹੁਤ ਉੱਚਾ ਹੋਣਾ ਹੈ। ਇਸ ਤਰੀਕੇ ਨਾਲ ਇਹ ਪਰਬਤ ਵਾਂਗੂ ਪਿੱਛੇ ਨੂੰ ਡਿੱਗ ਪਿਆ।
ਪਰਿਉ ਧਰਨ ਪਰ ਗੁਰੂ ਅਘਾਰੇ,
ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਡਿੱਗ ਪਿਆ।
ਦੇ ਕੇ ਧਰੇ ਤਰੋਵਰ ਜੇਤੇ,
ਤੋ ਉੱਥੇ ਜਿੰਨੇ ਦਰਖਤ ਖੜੇ ਸਨ ਸਾਰੇ
ਟੁੱਟ ਗਏ ਚੂਰਨ ਭੇਤੇ ਤੇ,
ਉਹ ਟੁੱਟ ਗਏ ਉਨੇ ਸਾਰੇ ਚੂਰਾ ਚੂਰਾ ਹੋ ਗਏ।
ਸਵਈਆ ਬੰਦ ਭਇਓ ਮੁਖੋ ਸਵਾਸ, ਜਵੈ ਤਬ ਦੇਹ ਸੁਟੀ ਤਿਹ ਪ੍ਰਾਨ ਉਡਾਈ।
ਬੰਦ ਭਇਓ ਮੁਖ ਸਵਾਸ ਜਵੈ, ਜਦੋਂ ਮੂੰਹ ਦੇ ਸਵਾਸ ਬੰਦ ਹੋ ਗਏ ਤਾਂ ਉਹ ਦੇਹ ਛੱਡੀ, ਫਿਰ ਉਹਨੇ ਉਹਦੇ ਪ੍ਰਾਣ ਬਾਹਰ ਨਿਕਲੇ, ਜਦੋਂ ਉਹ ਸੂਖਮ ਦੇਹੀ ਬਾਹਰ ਆ ਗਈ।
ਭਾਖਤ ਜੈ ਪੁਨ ਜੈ ਸੁਰ ਵਾਸਬਾ, ਫੁੱਲਣ ਕੀ ਵਰਖਾ ਵਰਖਾਏ।
ਉਸ ਵਕਤ ਜਿਹੜੇ ਅਸਮਾਨ ਦੇ ਵਿੱਚ ਦੇਵਤੇ ਖੜੇ ਸਨ, ਜੈ ਗੁਰੂ ਨਾਨਕ ਜੈ ਗੁਰੂ ਨਾਨਕ, ਉਹਨਾਂ ਨੇ ਉਸ ਵਕਤ ਜੈਕਾਰੇ ਛੱਡੇ, ਮਹਾਰਾਜ ਦੇ ਉਸਤਤੀ ਕੀਤੀ।
ਸੰਗ ਲਏ ਮਰਦਾਨਾ ਕੋ, ਨਿਕਸੇ ਗੁਰਬਾਹਰ ਐਸ ਸੁਹਾਈ।
ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ, ਭਾਈ ਮਰਦਾਨੇ ਨੂੰ ਲੈ ਕੇ ਮਹਾਰਾਜ ਉਹਦੀ ਦੇਹੀ ਤੋਂ ਬਾਹਰ ਆ ਗਏ। ਪੁੰਨ ਰਾਕਸ਼ਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਉਹ ਪਨਬ੍ਰਿਸ਼ਟ ਗਗਨ ਤੇ ਪਈ, ਸਭੇ ਨੇ ਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ, ਗਰੀਬ ਨਵਾਜਾ ਹੀ, ਰੱਬ ਨੇ ਕਿਤੇ ਪਹਿਲਾਂ ਦੈਂਤ ਨਹੀਂ ਮਾਰਿਆ। ਮਦ ਤੇ ਕੈਟਵ ਸ਼ੁਰੂ ਚ ਦੈਂਤ ਪਰਮਾਤਮਾ ਨੇ ਮਾਰੇ ਸੀ, ਸੋ ਪਰਮਾਤਮਾ ਦਾ ਸ਼ੁਰੂ ਤੋਂ ਲੈ ਕੇ ਦੈਂਤਾਂ ਦੇ ਨਾਲ ਹੀ ਜੰਗ ਰਿਹਾ ਹੈ।
ਪਨਗ ਦੈਤ ਕੋ ਚੀਰ ਮਨੋ, ਨਿਕਸੇ ਸੰਗ ਗੋਪਨ ਸ੍ਰੀ ਜੁਦਰਾਏ।
ਸੋ ਇਸ ਤਰੀਕੇ ਦੇ ਨਾਲ ਜਿਸ ਪ੍ਰਕਾਰ ਕਹਿੰਦੇ ਹਨ, ਇੱਕ ਦੈਂਤ ਦਾ ਨਾਮ ਹੈ ਜੋ ਸੱਪ ਦੇ ਆਕਾਰ ਦਾ ਸੀ, ਉਹਨੂੰ ਜਦਰਾਈ ਜੀ ਦਾ ਨਾਮ ਸੀ। ਸ਼੍ਰੀ ਕ੍ਰਿਸ਼ਨ ਦੇਵ ਜੀ, ਕ੍ਰਿਸ਼ਨ ਜੀ ਇਹ ਦੈਂਤ ਨੂੰ ਇੱਕ ਨੂੰ ਮਾਰ ਕੇ, ਸੋ ਸੱਪ ਵਰਗਾ ਸੀ ਜਿਹੜਾ ਸੱਪ ਖਾ ਹੀ ਗਿਆ ਸੀ ਅੰਦਰ, ਉਹਨੂੰ ਕੱਟ ਕੇ ਬਾਹਰ ਜਿਵੇਂ ਆਏ ਸਨ।
ਰਾਖਸ ਸੁੰਦਰ ਦੇਹ ਤਰਾ ਜਿਹੇ, ਚਾਰ ਭੁਜਾ ਛਤਰ ਕੁੰਡਲ ਪਾਏ।
ਉਸ ਵਕਤ ਉਹ ਜਿਹੜਾ ਰਾਖਸ਼ ਸੀ, ਉਹਨੇ ਸੁੰਦਰ ਦੇਹੀ ਬਣਾਈ ਆਪਣੀ, ਬਾਹਰ ਨਿਕਲਿਆ, ਚਾਰ ਬਾਹਵਾਂ ਸਾਨੇ ਦੇ ਤੇ ਇਸ ਤਰ੍ਹਾਂ ਕੰਨੀ ਪਾਏ ਹੋਏ ਸਨ ਕੁੰਡਲੇ ਨੇ।
ਪੀਤ ਦਕੂਲ ਵਿਰਾਜਤ ਉਪਰ ਸਿਆਮ, ਸਰੂਪ ਭਲੀ ਜਬ ਛਾਏ।
ਸੋ ਇਸ ਤਰ੍ਹਾਂ ਕਹਿੰਦੇ ਨੇ ਕਿ ਪੀਲਾ ਜਿਹੜਾ ਦਕੂਲ ਸੀ ਦੁਪੱਟਾ, ਔਰ ਵਿਰਾਜਤ ਉੱਪਰ ਸ਼ਿਆਮ ਸਰੂਪ ਭਲੀ ਸ਼ਬਦ ਸ਼ਾਹੇ, ਕਹਿੰਦੇ ਕਾਲਾ ਸਰੂਪ ਸੀ ਇਹ, ਬੜੀ ਸੁੰਦਰ ਸੋਭਾ ਵਾਲਾ ਸੀ ਇਹ।